हर मंगल गाओ सखी गृह मंदर बनया, हर गाओ मंगल नित सखिए शोक दुख ना व्यापाए। गुरु चरण लाके देना सभागे अपना फिर जा पाए। अनहत बाणी गुर सपत जानी हर नाम हर रस भोगो, कहे नानक प्रभ आप मिलया करन कारण जोगो। सज्जन सच्चा पातशाहो सिर सांभै साहु, जिस पास बैठिया सोही आए सबना दारे साहु, जिस पास बैठिया सोही आए सबना दावे साहु।
सतनाम श्री वाहिगुरु साहिब जीओ, गौड़ी पंचपदा पेव कर दिन चाल है साहबरा जाना, अंधा लोक ना जानई मूर्ख के आना। पेव कर दिन चाल है साहबरा जाना, अंधा लोक ना जानई मूर्ख के आना।
वाहिगुरु जी का खालसा वाहिगुरु जी की फतेह। गरीब निवाज दीन दुनिया के मालिक शब्द सतगुरां दे पावन गोद विखे जुड़ बैठे सरबत माई भाई गुरसिख गुरु के प्यारे धनता दे योग हो, जो सच्चे पातशाह जी दी अपार बख्शिश होई है। चार पर दिन सुख अंदर बतीत होया, चार पर रात्रि आई। पिछले पैर दे दीवाना दे अंदर सोदा रहराज साहब जी के नितनेम तो उपरंत तुरकी बाणी का शब्द कीर्तन आप जी ने श्रवण किया है। अज सुबह तो ही विशेष दीवान पर आरंभ होए, क्योंकि दो पुरब सी अज। एक संक्रांत का पुरब सी, नवा साल चढ़िया गुरमत अनुसार, क्योंकि सच्चे पातशाह जी ने बिक्रमी सन गुरबाणी विच मुख मनिया। बिक्रमाजीत राजा होया परमात्मा उहदे नां ते सन चलिया सी। अज नवे साल की शुरुआत होई, अज चेत का महीना प्रकाश होया है। सुबह शब्द की कथा हो चुकी है और मेन अर्थ जिहड़ा है चेत गोविंद आराधी है हुआ आनंद घना, चेत मिलाए सो प्रभु तिसके पाए लगा। इन्हां दो पंक्तियां दे अंदर सारे शब्द का तात्पर्य है। मनुखा जन्म रूपी चेत का महीना है और इहदे विच घना आनंद लैना है तां प्रभु नाल मिलाप करके ही वह घना आनंद प्राप्त हो सकता है। और अज नाल नाल धन गुरु नानक देव पातशाह जी दे सतवीं जोत सतवें नानक सतगुरु हर राय साहब जी का अवतार पुरब भी है। सब तो पहला कुछ कहने तो पहला मैं संगतां नूं सतगुरां दे अवतार पुरब की लख लख वधाई देंदा हाँ। और सच्चे पातशाह साढ़े ते कृपा करन, असी सतगुरु हर राय साहब जी के जीवन विच्चों जो समुंदर की तरह विशाल है को किनका मात्र अपने जीवन का हिस्सा बना सकी। आओ मैं पहला सतगुरां दे जीवन के प्रति को तुहाड़े वल विचार करांगा, क्योंकि सोने की और हीरे की परख सारे नहीं कर सकते। आम बंदे सोने की डलक वेख के कह देंदे ने ये सोना शुद्ध है, ये चंगा है। ਹੀਰੇ ਦੀ ਚਮਕ ਵੇਖ ਕੇ ਕਹਿ ਦਿੰਦੇ ਨੇ ਇਹ ਹੀਰਾ ਸ਼ੁੱਧ ਹੈ, ਇਹ ਹੀਰਾ ਚੰਗਾ ਹੈ। ਪਰ ਵਾਸਤਵ ਰੂਪ ਵਿੱਚ ਵੇਖਿਆ ਜਾਵੇ ਤੇ ਮਨੁੱਖ ਨੂੰ ਨਾ ਸੋਨੇ ਦੀ ਪਰਖ ਹੈ ਨਾ ਹੀਰੇ ਦੀ ਪਰਖ ਹੈ। ਸਾਹਿਬਾਂ ਦਾ ਫਰਮਾਨ ਹੈ ਕਿ ਗਰੀਬ ਨਵਾਜ਼ ਸਤਿਗੁਰਾਂ ਦੇ ਕੋਲੋਂ ਪੁੱਛ ਲਈਏ ਜੇ ਨਹੀਂ ਪਤਾ ਤਾਂ, ਜੇ ਆਪ ਪਰਖ ਨਾ ਆਵੇ ਤਾਂ ਪਾਰਖੀਆ ਥਾਵੋ ਲਿਓ ਪਰਖਾਏ। ਜੇ ਕਿਸੇ ਚੀਜ਼ ਦੀ ਪਰਖ ਨਾ ਹੋ ਸਕੇ, ਜਿਹੜਾ ਉਸ ਵਸਤੂ ਨੂੰ ਪਰਖਣ ਵਾਲਾ ਹੈ ਨਾ, ਉਹਦੇ ਕੋਲੋਂ ਪਰਖ ਕਰਾ ਦੇਵੇ ਕਿ ਇਹ ਸਹੀ ਹੈ ਕਿ ਗਲਤ ਹੈ। ਸੋਨੇ ਦੀ ਪਰਖ ਸਾਨੂੰ ਨਹੀਂ, ਪਰ ਜ਼ਹਰੀ ਕੋ ਲੈ ਜਾਓ, ਸ਼ਰਾਬ ਤੋਂ ਲੈ ਜਾਓ, ਉਹਦੇ ਕੋਲ ਵੱਟੀ ਹੁੰਦੀ ਹੈ, ਉਹਨੂੰ ਕਸਵੱਟੀ ਕਹਿੰਦੇ ਨੇ, ਉਹਦੇ 'ਤੇ ਘਸਾ ਕੇ ਉਹ ਵੇਖਦਾ ਹੈ ਕਿ ਕਿੰਨਾ ਇਹਦੇ 'ਚ ਤਾਂਬਾ, ਕਿੰਨਾ ਪਿੱਤਲ ਅਤੇ ਕਿੰਨਾ ਸੋਨਾ। ਜਾਂ ਸੋਨੇ ਨੂੰ ਅੱਗ ਵਿੱਚ ਪਾ ਕੇ ਵੇਖੇਗਾ ਕਾਲਾ ਤਾਂ ਨਹੀਂ ਹੁੰਦਾ। ਇਸੇ ਤਰ੍ਹਾਂ ਆਤਸ਼ੀ ਸ਼ੀਸ਼ੇ ਦੀ ਪਰਖ ਹੈ ਅੱਗ। ਆਤਸ਼ੀ ਸ਼ੀਸ਼ਾ ਨੂੰ ਮੰਨਿਆ ਜਾਂਦਾ ਜਿਹੜਾ ਸੂਰਜ ਵੱਲ ਕੀਤਾ ਥੱਲੇ ਅੱਗ ਬਾਲ ਦੇਵੇ। ਚੰਦਨ ਦੀ ਪਰਖ ਹੈ, ਚੰਦਨ ਪਾਣੀ 'ਚ ਡੁੱਬ ਜਾਂਦਾ ਹੈ, ਬਾਕੀ ਲੱਕੜ ਨਹੀਂ ਡੁੱਬਦੀ। ਸੋਨੇ ਦੀ ਪਰਖ ਕਸਵੱਟੀ ਹੈ ਅਤੇ ਹੀਰੇ ਦੀ ਪਰਖ ਹਥੌੜਾ ਵਿਦਾਨ ਹੈ। ਜਦੋਂ ਵਿਦਾਨ ਹਥੌੜਾ ਹੀਰੇ 'ਤੇ ਮਾਰੀਏ, ਹੀਰਾ ਟੁੱਟਦਾ ਨਹੀਂ, ਉਹ ਵਿਦਾਨ ਵੱਡਾ ਥੋੜ੍ਹਾ ਭੁੜਕ ਜਾਂਦਾ ਪਰ ਉਹਨੂੰ ਤੋੜਦਾ ਨਹੀਂ। ਹੁਣ ਹੀਰੇ ਦੀ ਪਰਖ ਤਾਂ ਸੋਨੇ ਦੀ ਪਰਖ ਕਰਨ ਵਾਲੇ ਤਾਂ ਬੜੇ ਮਿਲ ਜਾਣਗੇ, ਪਰ ਬੰਦੇ ਦੇ ਜੀਵਨ ਦੀ ਪਰਖ ਕਰਨ ਵਾਲਾ ਗੁਰੂ ਤੋਂ ਬਿਨਾਂ ਕੋਈ ਨਹੀਂ। ਇਹਦਾ ਜੀਵਨ ਕੈਸਾ ਹੈ, ਕਿਸ ਕਸਵੱਟੀ 'ਤੇ ਪੂਰਾ ਉਤਰਦਾ ਜਾਂ ਨਹੀਂ ਉਤਰਦਾ। ਪਟਨਾ ਸਾਹਿਬ ਦੇ ਅੰਦਰ ਸਾਲ ਸਰਾਏ ਜੌਹਰੀ ਹੋਇਆ, ਉਹਦਾ ਦਾਸ ਗੁਰੂ ਨੂੰ ਮਿਲਿਆ ਸੀ, ਗੁਰੂ ਨੇ ਨਿਹਾਲ ਕਰ ਦਿੱਤਾ, ਉਹ ਚਲੇ ਗਿਆ। ਉਹਨੇ ਜਾ ਕੇ ਆਪਣੇ ਸ਼ਾਹ ਨੂੰ ਦੱਸਿਆ ਅਤੇ ਸਾਲ ਸਰਾਏ ਜੌਹਰੀ ਆ ਗਿਆ। ਗੁਰੂ ਨੂੰ ਨਮਸਕਾਰ ਕੀਤੀ, ਸੱਜੇ ਪਾਤਸ਼ਾਹ ਕਹਿਣ ਲੱਗੇ, ਸਾਲ ਸਰਾਏ ਤੂੰ ਪੱਥਰਾਂ ਦਾ ਬੜਾ ਪਾਰਖੂ ਹੈ, ਹੀਰਿਆਂ ਦੀ ਬੜੀ ਪਰਖ ਕਰਦਾ ਹੈ, ਕਿ ਪੱਥਰਾਂ ਦੀ ਪਰਖ ਕਰਦਾ ਰਹੇਗਾ ਕਿ ਆਪਣੇ ਜੀਵਨ ਹੀਰੇ ਦੀ ਵੀ ਪਰਖ ਕਰੇਗਾ, ਮੇਰਾ ਜੀਵਨ ਹੀਰੇ ਦੀ ਤਰ੍ਹਾਂ ਮੈਨੂੰ ਮਿਲਿਆ ਕਦੇ ਐਵੇਂ ਨਾ ਚਲਿਆ ਜਾਵੇ। ਕਹਿੰਦਾ ਜੀ ਕਿਤਨਾ ਹੋ ਸਕਦੀ ਹੈ, ਗੁਰੂ ਕਹਿੰਦੇ ਨੌਕਰ ਨੂੰ ਮੱਥਾ ਟੇਕ। ਹੁਣ ਮਾਲਕ ਨੂੰ ਨੌਕਰ ਨੂੰ ਮੱਥਾ ਟੇਕਣਾ ਬੜਾ ਔਖਾ ਹੈ, ਕਹਿੰਦਾ ਜੀ ਕੀ ਹੋਵੇਗਾ, ਗੁਰੂ ਕਹਿੰਦੇ ਸਭ ਕੁਝ ਮਿਲ ਜਾਵੇ। ਉਹਨੇ ਵਚਨ ਮੰਨ ਕੇ ਨੌਕਰ ਨੂੰ ਮੱਥਾ ਟੇਕ ਦਿੱਤਾ ਅਤੇ ਪਹਿਲਾਂ ਨਿਹਾਲ ਹੋਇਆ ਸੀ, ਇਹ ਵੀ ਨਿਹਾਲ ਹੋ ਗਿਆ। ਅਤੇ ਗੁਰੂ ਵੀ ਸਿੱਖ ਦੀ ਪਰਖ ਕਰਦਾ ਹੈ, ਹਰਕ ਦੀ ਪਰਖ ਕਰਦਾ ਹੈ, ਬੰਦੇ ਦੀ ਪਰਖ ਹੈ ਹੀ ਗੁਰੂ ਨੂੰ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਧੀਰ ਮਲ ਦੀ ਪਰਖ ਕੀਤੀ ਅਤੇ ਜਾਣਿਆ ਸੀ ਕਿ ਇਹ ਸੋਨਾ ਖੋਟਾ ਹੈ, ਇਹ ਸ਼ੁੱਧ ਨਹੀਂ ਹੈ, ਕਿਉਂਕਿ ਸਤਿਗੁਰਾਂ ਦੀ ਪਰਖ ਵਿੱਚ ਧੀਰ ਮਲ ਪੂਰਾ ਨਹੀਂ ਉਤਰਿਆ। ਇਹਨੇ ਕੀ ਕੀਤਾ, ਧੀਰ ਮਲ ਨੇ ਕਰਤਾਰਪੁਰੋਂ ਚੱਲਿਆ ਅਤੇ ਕੀਰਤਪੁਰ ਸਾਹਿਬ ਆ ਕੇ ਵੱਡਾ ਬੰਚ ਡਵਾ ਕੇ ਵਿਛਾਈ ਕਰਾ ਕੇ ਗੁਰੂ ਬਣ ਕੇ ਬੈਠ ਗਿਆ। ਇੱਕ ਇਹਨੂੰ ਚੌਰ ਕਰਨ ਲੱਗ ਪਿਆ, ਖੁਸ਼ਾਮਦੀ ਲੋਕ ਨੂੰ ਮੱਥਾ ਟੇਕਣ ਲੱਗ ਪਏ। ਗੁਰੂ ਨੇ ਸਿੱਖਾਂ ਨੂੰ ਆਖਿਆ, ਇਹਨੂੰ ਉਠਾ ਦਿਓ ਅਤੇ ਕਹਿ ਦਿਓ ਤੇਰਾ ਇੱਥੇ ਪਖੰਡ ਨਹੀਂ ਚੱਲਣਾ, ਇੱਥੇ ਦੁਕਾਨ ਨਹੀਂ ਤੇਰੀ ਚੱਲਣੀ। ਉੱਠਿਆ ਨਹੀਂ, ਸਿੱਖਾਂ ਨੇ ਧੱਕੇ ਮਾਰ ਕੇ ਉੱਥੋਂ ਕੱਢਿਆ ਅਤੇ ਬੇਪੱਤ ਹੋ ਕੇ ਚਲੇ ਗਿਆ। ਗੁਰੂ ਦੀ ਪਰਖ ਵਿੱਚ ਪੂਰਾ ਨਹੀਂ ਉਤਰਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੰਜ ਸਪੁੱਤਰ ਸਨ। ਪੰਜਾਂ ਦੇ ਵਿੱਚੋਂ ਬਾਬਾ ਅਟਲ ਰਾਏ ਜੀ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਬੈਕੁੰਠ ਧਾਮ ਜਾ ਚੁੱਕੇ ਸੀ, ਕਿਉਂਕਿ ਸੋਇਨੀ ਦੇ ਲੜਕਾ ਮੋਹਣ ਸੀ, ਉਹਦੇ ਨਾਲ ਖਿੱਦੋ ਖੁੰਡੀ ਖੇਡਦੇ ਸੀ, ਉਹਦੇ ਸਿਰ ਮਾਢੀ ਆ ਗਈ, ਵਾਰੀ ਆ ਗਈ, ਸੂਰਜ ਅਸਤ ਗਿਆ, ਘਰਾਂ ਨੂੰ ਚਲੇ ਗਏ, ਮੋਹਣ ਨੂੰ ਸੱਪ ਲੜਿਆ, ਉਹ ਚੜ੍ਹਾਈ ਕਰ ਗਿਆ। ਜਦੋਂ ਸਦਨ ਗਏ, ਪਰਿਵਾਰ ਰੋ ਰਿਹਾ ਸੀ ਅਤੇ ਸਾਹਿਬਜ਼ਾਦਿਆਂ ਨੇ ਗਲ ਵਿੱਚ ਖੁੰਡੀ ਪਾ ਕੇ ਆਖਿਆ, ਉੱਠ ਤਾਂ ਮਾਟੀ ਦੇਣੀ ਤੇਰੀ ਵਾਰੀ ਹੈ ਤੇ ਤੂੰ ਸਤਾ ਪਿਆ ਤੇ ਉੱਠ ਕੇ ਬਹਿ ਗਿਆ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਤਾ ਲੱਗਾ ਉਹਨੇ ਆਖਿਆ ਪੁੱਤਰ ਜਾਂ ਤੂੰ ਸਰੀਰ ਤਿਆਗ ਦੇ ਜਾਂ ਅਸੀਂ ਤਿਆਗ ਦੀਏ, ਦੋ ਗੱਲਾਂ ਨਹੀਂ ਹੋਣੀਆਂ। ਤੂੰ ਪਰਮਾਤਮਾ ਦੀ ਨਿਆਮਤ ਚ ਖਿਆਮਤ ਪਾਈ ਹੈ, ਜੇ ਜਿੰਦਾ ਕੀਤਾ ਤੇ ਇੱਕ ਨੂੰ ਜਾਣਾ ਪਊ। ਅਵਸਥਾ ਛੋਟੀ ਸੀ ਪਰ ਕਾਰਨਾਮਾ ਬਹੁਤ ਵੱਡਾ ਕਰ ਦਿੱਤਾ। ਕਿਹਾ ਪਿਤਾ ਜੀ ਮੈਂ ਸਰੀਰ ਛੱਡਣ ਨੂੰ ਤਿਆਰ ਹਾਂ, ਤੁਸੀਂ ਨਾ ਜਾਓ। ਉਹਨਾਂ ਦੀ ਯਾਦ ਵਿੱਚ 8 ਮੰਜ਼ਿਲਾ ਗੁਰਦੁਆਰਾ ਬਾਬਾ ਅਟਲ ਰਾਏ ਅੱਜ ਵੀ ਸਾਨੂੰ ਸੁਸ਼ੋਭਿਤ ਦਿਸਦਾ ਹੈ, ਸੰਗਤਾਂ ਦਰਸ਼ਨ ਕਰਦੀਆਂ। ਸਾਹਿਬਾਂ ਦੇ ਬਾਕੀ 4 ਸਾਹਿਬਜ਼ਾਦੇ ਸੀ, ਬਾਬਾ ਗੁਰਦਿੱਤਾ ਜੀ, ਅਨੀ ਰਾਏ, ਸੂਰਜਮੱਲ ਅਤੇ ਗੁਰੂ ਤੇਗ ਬਹਾਦਰ ਸਾਹਿਬ। ਪਰ ਸਤਿਗੁਰਾਂ ਨੇ ਇਹਨਾਂ ਨੂੰ ਛੱਡ ਕੇ ਰਾਏ ਸਾਹਿਬ ਦੀ ਚੋਣ ਕਿਉਂ ਕੀਤੀ ਹੈ, ਕਿਸ ਵਾਸਤੇ ਉਹਨਾਂ ਨੂੰ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ ਹੈ? ਇਸਦਾ ਕਾਰਨ ਇਹ ਹੈ ਕਿ ਦੋ ਕਾਰਨ ਨੇ ਬਖਸ਼ਿਸ਼ ਮਿਲਣ ਦੇ, ਕਿਸੇ ਪਦ ਦੀ ਪ੍ਰਾਪਤੀ ਹੋਣ ਦੇ। ਸਭ ਤੋਂ ਪਹਿਲਾਂ ਤਾਂ ਰੱਬ ਦੀ ਕਿਰਪਾ, ਪਰਮਾਤਮਾ ਦੀ ਬਖਸ਼ਿਸ਼ ਹੋਵੇ ਫਿਰ ਮਿਲਦਾ ਹੈ। ਦੂਜਾ ਲੈਣ ਵਾਲੇ ਦੀ ਝੋਲੀ ਸਾਬਤ ਹੋਵੇ, ਭਾਵ ਉਸ ਬਖਸ਼ਿਸ਼ ਨੂੰ ਝੋਲੀ ਵਿੱਚ ਪਵਾ ਸਕਦਾ ਹੋਵੇ ਅਤੇ ਉਸ ਵਸਤੂ ਨੂੰ, ਉਸ ਬਖਸ਼ਿਸ਼ ਨੂੰ ਵਰਤਣ ਦਾ ਢੰਗ ਹੋਵੇ। ਜਿਹਨੂੰ ਦੂਸਰੇ ਅਰਥ ਵਿੱਚ ਝੋਲੀ ਨੂੰ ਆਪਾਂ ਅਰਥ ਕਰਦੇ ਹਾਂ ਲਾਇਕ, ਯੋਗ। ਬਖਸ਼ਿਸ਼ ਵੀ ਉਹਦੀ ਹੁੰਦੀ ਹੈ ਅਤੇ ਯੋਗ ਵੀ ਪਰਮਾਤਮਾ ਆਪ ਹੀ ਬਣਾਉਂਦਾ ਹੈ, ਆਪਣੇ ਆਪ ਕਿਸੇ ਵਸਤੂ ਦੇ ਯੋਗ ਨਹੀਂ ਬਣਿਆ ਜਾਂਦਾ। ਸਤਿਗੁਰੂ ਹਰਿਰਾਏ ਸਾਹਿਬ ਅਤੇ ਅਕਾਲ ਪੁਰਖ ਦੀ ਬੜੀ ਵੱਡੀ ਬਖਸ਼ਿਸ਼ ਸੀ, ਬਹੁਤ ਵੱਡੀ ਮਿਹਰ ਸੀ ਅਤੇ ਯੋਗਤਾ ਵੀ ਪਰਮੇਸ਼ੁਰ ਨੇ ਉਹਨਾਂ ਨੂੰ ਦੇ ਦਿੱਤੀ। ਪਰ ਸਿੱਖੀ ਵਿੱਚ ਇੱਕ ਅਸੂਲ ਹੈ, ਇੱਕ ਕਾਨੂੰਨ ਹੈ, ਚਾਹੇ ਗੁਰੂ ਹੈ, ਚਾਹੇ ਸਿੱਖ ਹੈ, ਚਾਹੇ ਗੁਰੂ ਦਾ ਸਪੁੱਤਰ ਹੈ ਅਤੇ ਚਾਹੇ ਗੁਰੂ ਦਾ ਰਿਸ਼ਤੇਦਾਰ ਹੈ, ਇਮਤਿਹਾਨ ਵਿੱਚੋਂ ਸਾਰਿਆਂ ਨੂੰ ਗੁਜ਼ਰਨਾ ਪੈਂਦਾ ਹੈ ਸੱਚਾ ਸਿੱਖ ਬਣਨ ਵਾਸਤੇ। ਉਹ ਇਮਤਿਹਾਨ ਕੀ ਹੈ? ਰਜਾ ਦਾ ਭਾਣੇ ਦਾ, ਰਜਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ। ਜਿਹੜਾ ਗੁਰੂ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਨਹੀਂ ਰਹਿੰਦਾ ਉਹ ਕਦੇ ਸਿੱਖ ਨਹੀਂ ਬਣ ਸਕਦਾ। ਜਿਹੜੇ ਸਿੱਖ ਸੀ ਉਹਨਾਂ ਨੂੰ ਗੁਰੂ ਪਦ ਮਿਲੇ ਕਿਉਂਕਿ ਰਜ਼ਾ ਵਿੱਚ ਰਹੇ, ਉਹ ਭਾਣੇ ਵਿੱਚ ਰਹੇ। ਇਤਿਹਾਸ ਦੇ ਵਿੱਚ ਐਸਾ ਲਿਖਿਆ ਮਿਲਦਾ ਹੈ ਕਿ ਕੀਰਤਪੁਰ ਸਾਹਿਬ ਬੜਾ ਸੁੰਦਰ ਬਾਗ ਸੀ। ਹਰਿਰਾਏ ਸਾਹਿਬ ਜੀ ਟਹਿਲਦੇ ਟਹਿਲਦੇ ਆਏ, ਉਹਨਾਂ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ, ਉੱਥੇ ਹੀ ਬੈਠ ਗਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਿੱਖਾਂ ਨਾਲ ਫਿਰਦੇ ਆਏ, ਉਹਨਾਂ ਵੇਖ ਕੇ ਆਖਿਆ ਬੇਟਾ ਉਦਾਸ ਹੋ ਕੇ ਬੈਠਾ, ਕੀ ਗੱਲ ਹੈ? ਇਹਨਾਂ ਨੇ ਅੱਗੋਂ ਆਖਿਆ ਪਿਤਾਮਾ ਜੀ ਕੀ ਦੱਸਾਂ, ਇੱਕ ਫੁੱਲ ਟਾਹਣੀ ਨਾਲ ਤਹਿ ਕਰਿਆ ਸੀ, ਖੁਸ਼ਬੂ ਵੰਡ ਰਿਹਾ ਸੀ, ਅਚਾਨਕ ਮੇਰੇ ਚੋਲੇ ਦੀ ਕੰਨੀ ਲੱਗੀ, ਟਾਹਣੀ ਟੁੱਟ ਗਈ ਹੈ, ਫੁੱਲ ਟੁੱਟ ਗਿਆ ਹੈ, ਉਹ ਹੁਣ ਫੁੱਲ ਖੁਸ਼ਬੂ ਨਹੀਂ ਵੰਡ ਸਕਦਾ, ਖਿੜਿਆ ਹੋਇਆ ਨਹੀਂ ਰਹਿ ਸਕਦਾ, ਉਹ ਮਿੱਟੀ ਵਿੱਚ ਮਿਲ ਜਾਵੇਗਾ। ਹਰਗੋਬਿੰਦ ਪਾਤਸ਼ਾਹ ਨੇ ਬਾਹੋਂ ਪਕੜਿਆ, ਉਠਾਲਿਆ, ਕਿਹਾ ਫਿਰ ਐਸੀ ਗਲਤੀ ਅੱਗੇ ਤੋਂ ਨਾ ਕਰਿਓ, ਜੇ ਇੰਨੇ ਵੱਡੇ ਚੋਲੇ ਪਾਉਣੇ ਨੇ ਤਾਂ ਇਹਨਾਂ ਨੂੰ ਸੰਭਾਲ ਕੇ ਚੱਲਿਆ ਕਰੋ। ਗੁਰੂ ਦਾ ਇਸ਼ਾਰਾ ਬਹੁਤ ਵੱਡਾ ਸੀ ਔਰ ਬਚਨ ਛੋਟਾ ਜਿਹਾ ਸੀ ਕਿ ਆਪਣਾ ਚੋਲਾ ਸੰਭਾਲ ਕੇ ਚੱਲੋ, ਅੱਜ ਫੁੱਲ ਟੁੱਟਾ ਹੈ, ਕੱਲ੍ਹ ਕਿਸੇ ਦਾ ਦਿਲ ਨਾ ਤੋੜ ਦਿਓ। ਗੁਰੂ ਦਾ ਇਸ਼ਾਰਾ ਇਹ ਸੀ, ਸ਼ਕਤੀ ਤੋਂ ਬਿਨਾਂ ਨਾ ਪੁੰਨ ਹੋ ਸਕਦਾ ਹੈ ਅਤੇ ਨਾ ਸ਼ਕਤੀ ਤੋਂ ਬਿਨਾਂ ਪਾਪ ਹੋ ਸਕਦਾ ਹੈ। ਜਿਹੜੇ ਕਾਤਲ ਲੋਕ ਨੇ, ਡਾਕੇ ਮਾਰਨ ਵਾਲੇ, ਸ਼ਕਤੀ ਉਹਨਾਂ ਵਿੱਚ ਹੀ ਬੜੀ ਹੈ, ਬਹੁਤ ਵੱਡੀ ਹੈ, ਪਰ ਉਹਨਾਂ ਸ਼ਕਤੀ ਗਲਤ ਪਾਸੇ ਲਾਈ, ਉਹ ਜ਼ਿੰਦਗੀ ਦੀ ਪੌੜੀ ਉਤਰ ਰਹੇ ਨੇ, ਪਰ ਜ਼ਿੰਦਗੀ ਦੀ ਪੌੜੀ ਉਤਰਨੀ ਨਹੀਂ, ਜ਼ਿੰਦਗੀ ਦੀ ਪੌੜੀ ਚੜ੍ਹਨੀ। ਪਰ ਬਹੁਤੇ ਲੋਕ ਤੁਹਾਨੂੰ ਜ਼ਿੰਦਗੀ ਦੀ ਪੌੜੀ ਉਤਰਦੇ ਮਿਲਣਗੇ, ਚੜ੍ਹਦੇ ਬਹੁਤ ਘੱਟ ਮਿਲਣਗੇ। ਮੈਂ ਰਾਤੀ ਵੀ ਕਿਹਾ ਸੀ ਕਿ ਪਿਆਰਿਓ, ਇੱਕ ਬੰਦਾ ਪੌੜੀ ਚੜ੍ਹਦਾ ਹੈ, ਹਜ਼ਾਰਾਂ ਉਤਰਦੇ ਨੇ, ਉਹਨੂੰ ਧੱਕੇ ਪੈਂਦੇ, ਤੂੰ ਕਿੱਧਰ ਪੁੱਠੇ ਰਾਹ ਜਾ ਰਿਹਾ। ਦੁਨੀਆਂ ਵਾਸਤੇ ਭਗਤੀ ਦਾ ਪੁੱਠਾ ਰਸਤਾ ਹੈ ਤੇ ਭਗਤਾਂ ਵਾਸਤੇ ਦੁਨੀਆਂ ਦੇ ਕਾਰਜ ਦੁਨੀਆਂ ਦੇ ਕੰਮ ਪੁੱਠਾ ਰਸਤਾ ਹੈ। ਜੇ ਭਗਤਾਂ ਨੇ ਦੁਨੀਆਂ ਨੂੰ ਕਿਹਾ ਤੁਸੀਂ ਗਲਤ ਹੋ ਤੇ ਦੁਨੀਆਂ ਨੇ ਭਗਤਾਂ ਨੂੰ ਆਖਿਆ ਤੁਸੀਂ ਗਲਤ ਹੋ। ਉਹ ਪੌੜੀ ਉਤਰ ਰਹੇ ਨੇ, ਉਹਨਾਂ ਦੀ ਭੀੜ ਹੈ ਤੇ ਚੜ੍ਹਦਾ ਕੋਈ ਕੰਧਾ ਹੈ। ਤੇ ਇਹ ਯਾਦ ਰੱਖਣਾ, ਜ਼ਿੰਦਗੀ ਦੀ ਪੌੜੀ ਉਤਰਨੀ ਨਹੀਂ, ਜ਼ਿੰਦਗੀ ਦੀ ਪੌੜੀ ਚੜ੍ਹਨੀ ਹੈ। ਸ਼ਕਤੀ ਤੋਂ ਬਿਨਾਂ ਨਾ ਪੁੰਨ ਹੈ ਤੇ ਨਾ ਪਾਪ ਹੈ, ਕੁਛ ਨਹੀਂ ਹੋ ਸਕਦਾ। ਪਰ ਇੱਕ ਗੱਲ ਤਾਂ ਹੈ, ਇਹ ਸ਼ਕਤੀ ਬੜੇ ਢੰਗ ਨਾਲ ਵਰਤੀ ਜਾਵੇ ਤਾਂ ਬੜਾ ਫਾਇਦਾ ਹੁੰਦਾ। ਜਿਹੜਾ ਬੰਦਾ ਚੋਲਾ ਨਹੀਂ ਪਾਇਆ, ਜਾਮਾ ਨਹੀਂ ਪਾਇਆ, ਸਰੀਰ ਤੋਂ ਨੰਗਾ ਹੈ, ਜਿਹਨੇ ਆਪਣੇ ਨੰਗ ਢੱਕਣ ਨੂੰ ਕੇਵਲ ਲੰਗੋਟੀ ਬੱਧੀ ਹੈ, ਉਹਦੇ ਨਾਲ ਕੀ ਅੜ ਕੇ ਟੁੱਟੇਗਾ ਤੇ ਕੀ ਅੜੇਗਾ ਤੇ ਕੀ ਤੋੜੇਗਾ, ਕੁਛ ਵੀ ਨਹੀਂ। ਜਿਤਨਾ ਵੱਡਾ ਚੋਲਾ ਹੈ, ਜਿਤਨਾ ਵੱਡਾ ਵਿਸਥਾਰ ਹੈ ਜਾਮੇ ਦਾ, ਗੁਰੂ ਨੇ ਆਖਿਆ ਉੱਡੀ ਵੱਡੀ ਸ਼ਕਤੀ ਵੀ ਤੁਹਾਡੇ ਕੋਲ ਆਉਣੀ ਹੈ ਤੇ ਸ਼ਕਤੀ ਦੇ ਨਾਲ ਕਿਸੇ ਦਾ ਦਿਲ ਨਾ ਟੁੱਟੇ, ਇਹ ਖਿਆਲ ਰੱਖਣਾ। ਇਹ ਸਿੱਖਿਆ ਜਿਹੜੀ ਸੀ ਪਿਤਾਮੇ ਦੀ, ਮਨ ਲੈਣਾ ਕੀਤੀ, ਉਹਤੇ ਅਮਲ ਕੀਤਾ। ਗੁਰੂ ਅੰਗਦ ਸਾਹਿਬ ਦਾ ਇਤਿਹਾਸ ਵੀ ਆਉਂਦਾ ਹੈ, ਜਦੋਂ ਗੁਰੂ ਅਮਰਦਾਸ ਜੀ ਨੂੰ ਕਹਿ ਕੇ ਗੋਇੰਦਵਾਲ ਸਾਹਿਬ ਵਸਾਇਆ ਤੇ ਗੁਰੂ ਅੰਗਦ ਸਾਹਿਬ ਵੇਖਣ ਆਏ ਤੇ ਨਾਲ ਤੁਰੇ ਜਾਂਦਿਆਂ ਉਹਨਾਂ ਦੀ ਬਾਂਹ ਅੱਗੇ ਲੰਘ ਗਈ। ਮਨ ਵਿੱਚ ਸੋਚਿਆ ਮੇਰੀ ਬਾਂਹ ਨੇ ਗੁਰੂ ਦੀ ਬੇਅਦਬੀ ਕੀਤੀ ਹੈ, ਆਪਣੀ ਗਾਂਹ ਗਲ ਵਿੱਚ ਪਾ ਲਈ ਰੱਸੀ ਪਾ ਕੇ। ਗੁਰੂ ਅੰਗਦ ਸਾਹਿਬ ਨੇ ਪੁੱਛਿਆ ਸੀ ਅਮਰਦਾਸ ਬਾਂਹ ਨੂੰ ਕੀ ਹੋਇਆ, ਇਹਨੂੰ ਕੋਈ ਸੱਟ ਲੱਗੀ ਹੈ? ਕਹਿੰਦੇ ਹਾਂ। ਕਿਤਨਾ? ਕਹਿੰਦੇ ਗੁਰੂ ਦੀ ਬੇਅਦਬੀ ਰੂਪੀ ਸੱਟ ਲੱਗ ਗਈ ਹੈ, ਇਹਨੇ ਗੁਰੂ ਦੀ ਬੇਅਦਬੀ ਕੀਤੀ। ਗੁਰੂ ਕਹਿਣ ਲੱਗੇ ਇੰਨੀ ਸਜ਼ਾ ਬੜੀ ਹੈ, ਗੱਲ ਚੋਂ ਉਤਾਰ ਦਿਓ। ਗੁਰਸਿੱਖ ਤਾਂ ਹਰ ਇੱਕ ਗੱਲ ਦਾ ਧਿਆਨ ਰੱਖਦਾ ਹੈ ਵੀ ਗੁਰੂ ਦੀ ਕਿਸੇ ਤਰ੍ਹਾਂ ਬੇਅਦਬੀ ਨਾ ਹੋਵੇ, ਸਤਿਕਾਰ ਹੋਵੇ। ਗੁਰੂ ਦੀ ਸਿੱਖਿਆ ਨੂੰ ਹਰਿਰਾਏ ਸਾਹਿਬ ਜੀ ਨੇ ਜ਼ਿੰਦਗੀ ਭਰ ਨਿਭਾਇਆ ਹੈ, ਆਪਣਾ ਚੋਲਾ ਸੰਕੋਚ ਕੇ ਚੱਲਦੇ ਰਹੇ ਜੋ ਪਿਤਾਮਾ ਦਾ ਗੁਰੂ ਦਾ ਹੁਕਮ ਹੋ ਗਿਆ। ਕਿਉਂਕਿ ਸ਼ਕਤੀਸ਼ਾਲੀ ਰਾਜੇ ਦੋ ਤਰ੍ਹਾਂ ਦੇ ਹੁੰਦੇ ਨੇ, ਜੇ ਚੰਗੀ ਵਿਚਾਰ ਵਾਲਾ ਸ਼ਕਤੀਸ਼ਾਲੀ ਰਾਜਾ ਹੈ ਉਹ ਜਿੱਧਰ ਦੀ ਲੰਘੇਗਾ ਲੰਗਰ ਲਵਾ ਦੇਵੇਗਾ, ਪ੍ਰਜਾ ਨੂੰ ਸੁੱਖ ਦੇਵੇਗਾ ਤੇ ਵੇਖਣ ਵਾਲਾ ਵੀ ਕਵੇਗਾ ਕਿ ਧਰਮੀ ਰਾਜਾ ਇਹ ਵੀ ਗੁਜ਼ਰਿਆ, ਉਹਦੀ ਪ੍ਰਜਾ ਬੜੀ ਸੁੱਖ ਹੈ। ਇਹ ਕਹਾਵਤ ਹੈ ਸਾਡੇ ਸਾਹਮਣੇ, ਜੇ ਪ੍ਰਜਾ ਸੁਖੀ ਹੈ ਤੇ ਅਸੀਂ ਕਹਿ ਦਿੰਦੇ ਰਾਜਾ ਚੰਗਾ ਹੋਵੇਗਾ, ਜੇ ਰਾਜਾ ਚੰਗਾ ਨਹੀਂ ਤੇ ਪ੍ਰਜਾ ਕਦੀ ਸੁਖੀ ਨਹੀਂ ਹੋ ਸਕਦੀ। ਪਰ ਦੂਸਰਾ ਸ਼ਕਤੀਸ਼ਾਲੀ ਜਿਹੜਾ ਰਾਜਾ ਹੈ ਉਹ ਤਾਂ ਜੇ ਵੀ ਜਾਵੇਗਾ ਲੋਕਾਂ ਦੇ ਘਰ ਫੂਕ ਦੇਵੇਗਾ, ਸ਼ਕਤੀ ਉਹਦੇ ਕੋਲ ਵੀ ਹੈ, ਫੌਜਾਂ ਉਹਦੇ ਕੋਲ ਨੇ, ਉਹ ਕਿਸੇ ਦੇ ਘਰ ਫੂਕ ਦੇਵੇਗਾ ਬਾਬਰ ਵਰਗਾ, ਕਿਸੇ ਦੇ ਘਰ ਢਹਾ ਦੇਵੇਗਾ ਤੇ ਕਿਸੇ ਨੂੰ ਇਹ ਵੀ ਕਵੇਗਾ ਕਿ ਆਪਣਾ ਹੀ ਮਾਲ ਚੁੱਕ ਸਿਰ ਤੇ ਮੇਰੇ ਨਾਲ ਜੇਲ ਵਿੱਚ ਚੱਲ। ਸ਼ਕਤੀ ਦੋ ਤਰ੍ਹਾਂ ਦੀ, ਪਰ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਲਾਹਣਤਾਂ ਪਾ ਕੇ ਤੇ ਚੰਗਿਆਂ ਨੂੰ ਸਤਿਕਾਰ ਨਾਲ ਯਾਦ ਕਰਦੇ। ਦੁਨੀਆਂ 'ਚ ਨਾਂ ਦੋਹਦਾ ਹੈ, ਜਾਂ ਅਤਿਅੰਤ ਪਾਪੀ ਦਾ ਜਾਂ ਅਤਿਅੰਤ ਸਾਧੂ ਦਾ, ਵਿਚਲੇ ਬੰਦੇ ਦਾ ਕੋਈ ਨਾਮ ਨਹੀਂ, ਉਹਦੀ ਜ਼ਿੰਦਗੀ ਖਲੋਤੀ ਪਈ ਹੈ। ਜਿਹਨੇ ਝੋਲੀ 'ਚ ਕੁਝ ਪਵਾਇਆ ਹੈ ਜਾਂ ਉਹਦਾ ਨਾਂ ਹੈ, ਜਿਹਨੇ ਪਾਇਆ ਉਹਦਾ ਨਾਂ ਹੈ, ਤੇ ਜਾਂ ਜਿਹਨੇ ਵਿਨਾਸ਼ ਕੀਤਾ ਹੈ ਉਹਦਾ ਨਾਂ ਹੈ। ਗੁਰੂ ਨਾਨਕ ਨੂੰ ਯਾਦ ਕਰੋ, ਬਾਬਰ ਦਾ ਨਾਮ ਨਾਲ ਆਵੇਗਾ। ਕ੍ਰਿਸ਼ਨ ਨੂੰ ਯਾਦ ਕਰੋ, ਕੰਸ ਦਾ ਨਾਮ ਆਵੇਗਾ। ਰਾਮ ਨੂੰ ਕਰੋ, ਰਾਵਣ ਦਾ ਆਵੇਗਾ। ਗੁਰੂ ਗੋਬਿੰਦ ਸਿੰਘ ਨੂੰ ਕਰੋ, ਔਰੰਗਜ਼ੇਬ ਦਾ ਨਾਮ ਨਾਲ ਆਵੇਗਾ। ਕਿਉਂਕਿ ਖੇਡ ਹੀ ਦੁਨੀਆਂ ਦੀ ਐਸੀ, ਕੱਲੇ ਨਾਲ ਖੇਡ ਨਹੀਂ ਚੱਲਦੀ, ਖਿਡਾਰੀ ਦੋ ਹੋਣੇ ਜ਼ਰੂਰੀ ਨੇ। ਦੁਨੀਆਂ ਦੀ ਖੇਡ ਵੀ ਇਸ ਤਰ੍ਹਾਂ ਹੀ ਪਤਾ ਲੱਗਦਾ ਹੈ, ਜਦੋਂ ਇੱਕ ਬੰਦੇ ਝੂਠ ਤੇ ਇੱਕ ਬੰਦੇ ਸੱਚ ਦਾ ਮੁਕਾਬਲਾ ਹੋ ਜਾਵੇ, ਕੂੜ ਮੁੱਕ ਜਾਂਦਾ ਹੈ, ਨਿਖੁੱਟ ਜਾਂਦਾ ਹੈ, ਸੱਚ ਦੀ ਜਿੱਤ ਹੋ ਜਾਂਦੀ ਹੈ। ਕੂੜ ਨਿਖੁੱਟੇ ਨਾਨਕਾ, ਕੂੜ ਸੱਚ ਰਹੇ। ਸੱਚ ਦੀ ਹਮੇਸ਼ਾ ਜਿੱਤ ਹੈ, ਝੂਠ ਦੀ ਫਰਜੀ ਜਿੱਤ ਹੁੰਦੀ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸਾਂ, ਇੱਕ ਤਲਾਬ ਦੇ ਕਿਨਾਰੇ, ਝੀਲ ਦੇ ਕਿਨਾਰੇ ਦੋ ਬੰਦੇ ਬੈਠੇ ਸੀ, ਬੱਚੇ ਖੇਡਦੇ ਸੀ ਨਗਰ ਦੇ ਨਿੱਕੇ ਨਿੱਕੇ। ਉਹਨੇ ਵੇਖ ਕੇ ਆਖਿਆ, ਰੱਬ ਮੈਨੂੰ ਪੈਸੇ ਦੇਵੇ, ਮੈਂ ਇੱਕ ਬੇੜੀ ਬਣਾਵਾਂ, ਪਾਣੀ ਵਿੱਚ ਉਤਾਰਾਂ, ਜਿੰਨੇ ਬੱਚੇ ਨੇ ਸਾਰਿਆਂ ਚੜ੍ਹਾ ਕੇ ਹੂਟੇ ਦੇਵਾਂ ਤੇ ਇਹਨਾਂ ਦੀ ਖੁਸ਼ੀ ਲਵਾਂ। ਇਹਨਾਂ ਦੀ ਖੁਸ਼ੀ ਰੱਬ ਦੀ ਖੁਸ਼ੀ ਹੈ। ਦੂਜਾ ਬੈਠਾ ਸੀ,
ਉਹਦੀ ਸ਼ਾਦੀ ਨਹੀਂ ਸੀ ਹੋਈ। ਬੜਾ ਦੁਸ਼ਟ ਸੀ, ਬੜਾ ਬੁਰਾ ਸੀ, ਕੋਈ ਲੜਕੀ ਦੇਣ ਨੂੰ ਤਿਆਰ ਵੀ ਨਹੀਂ ਸੀ, ਸ਼ਾਦੀ ਕਾਹਦੇ ਨਾਲ ਹੋਣੀ ਸੀ। ਉਹ ਕਹਿਣ ਲੱਗਾ ਰੱਬ ਮੈਨੂੰ ਮਾਇਆ ਦੇਵੇ, ਮੈਂ ਵੀ ਬੇੜੀ ਬਣਾ ਕੇ ਇਹਦੇ ਵਿੱਚ ਉਤਾਰਾਂ, ਝੀਲ ਦੇ ਵਿੱਚ ਬੱਚੇ ਸਾਰੇ ਪਿੰਡ ਦੇ ਮੈਂ ਵੀ ਚੜਾਵਾਂ, ਪਰ ਮੱਝ ਧਾਰ ਕਰਕੇ ਸਾਰੇ ਡੋਬ ਕੇ ਮਾਰ ਦਿਆਂ। ਇੱਕ ਦੀ ਦ੍ਰਿਸ਼ਟੀ ਪਰਉਪਕਾਰ ਦੀ ਹੈ, ਇੱਕ ਦੀ ਦ੍ਰਿਸ਼ਟੀ ਪਾਪ ਦੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਉਂ ਚੁਣਿਆ ਗੁਰਤਾ ਗੱਦੀ ਦਿਵਸ ਹੈ, ਗੁਰਤਾ ਗੱਦੀ ਕਿਉਂ ਦਿੱਤੀ? ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ, ਜਦੋਂ ਪਰਖ ਤੇ ਪੂਰੇ ਉੱਤਰੇ ਗੁਰਤਾ ਗੱਦੀ ਦੇ ਦਿੱਤੀ, ਫਿਰ ਹਦਾਇਤ ਕੀਤੀ। 2200 ਸਵਾਰ ਸਤਿਗੁਰੂ ਹਰਿਰਾਏ ਸਾਹਿਬ ਜੀ ਘੋੜ ਸਵਾਰ ਨਾਲ ਰੱਖਦੇ ਸੀ। ਗੁਰੂ ਨੇ ਕਿਹਾ ਸੀ ਤੁਸੀਂ ਕਿਸੇ ਦੇ ਚੜ੍ਹ ਕੇ ਨਹੀਂ ਜਾਣਾ, ਜੰਗ ਨਹੀਂ ਕਰਨੀ। ਸੱਚੇ ਪਾਤਸ਼ਾਹ ਜੇ ਕੋਈ ਚੜ੍ਹ ਕੇ ਆਵੇ, ਗੁਰੂ ਨੇ ਆਖਿਆ ਵੀ ਔਲਿਆਂ ਦੀ ਤਰ੍ਹਾਂ, ਔਲਿਆਂ ਦੀ ਤਰ੍ਹਾਂ, ਗੜਿਆਂ ਦੀ ਤਰ੍ਹਾਂ ਖੁਰ ਜਾਵੇਗਾ, ਤੁਹਾਨੂੰ ਲੋੜ ਨਹੀਂ। ਬਚਨ ਮੰਨਿਆ, ਬਚਨ ਤੇ ਚੱਲੇ। ਜੀਵਨ ਦੀਆਂ ਸਾਖੀਆਂ ਬਹੁਤ ਨੇ, ਸਮਾਂ ਨਹੀਂ। ਇੰਨਾ ਮੈਂ ਜ਼ਰੂਰ ਕਹਾਂਗਾ, ਪਿਆਰ ਕਿੰਨਾ ਹੈ ਸਿੱਖੀ ਨਾਲ, ਸ਼ਰਧਾਲੂਆਂ ਨਾਲ। ਇੱਕ ਬਿਰਧ ਮਾਤਾ ਨੇ ਦਿਹਾੜੀ ਲਾਈ, ਪੈਸੇ ਵੱਡੇ ਕਿ ਗੁਰੂ ਨੂੰ ਲੰਗਰ ਛਕਾਵਾਂ, ਇਸ਼ਨਾਨ ਕੀਤਾ, ਚੌਂਕਾ ਸਾਫ ਕੀਤਾ, ਪ੍ਰਸ਼ਾਦਾ ਤਿਆਰ ਕੀਤਾ, ਤੇ ਕੀ ਵਹਿੰਦੀ ਸੀ, ਗੁਰੂ ਰੋਜ਼ ਸ਼ਿਕਾਰ ਖੇਡਣ ਜਾਂਦੇ ਨੇ ਤੇ ਐਂ ਦੀ ਇੰਨੇ ਵਜੇ ਲੰਘਦੇ ਨੇ, ਪਹਿਲਾਂ ਆ ਕੇ ਖਲੋ ਗਈ। ਹੁਣ ਸਤਿਗੁਰੂ ਜੀ ਫੌਜਾਂ ਦੇ ਨਾਲ ਸੀ, ਬੜੀ ਧੂੜ ਉੱਡਦੀ ਆਉਂਦੀ ਹੈ। ਜਦੋਂ ਬਰਾਬਰ ਤੋਂ ਲੰਘੇ ਤੇ ਮਾਤਾ ਦਾ ਮਨ ਢੱਠ ਗਿਆ ਵੀ ਗੁਰੂ ਹੁਣ ਨਹੀਂ ਪ੍ਰਸ਼ਾਦਾ ਛਕਦੇ, ਮੇਰੀ ਮਿਹਨਤ ਐਵੇਂ ਚਲੇ ਗਈ, ਮੈਂ ਕਿੰਨੀ ਖੇਚਲ ਕਰਕੇ ਬੁੱਢੇ ਬਾਰੇ ਧਨ ਕਮਾਇਆ, ਕਿੰਨੀ ਖੇਚਲ ਨਾਲ ਪ੍ਰਸ਼ਾਦਾ ਤਿਆਰ ਕੀਤਾ, ਪਰ ਗੁਰੂ ਨੂੰ ਮੇਰਾ ਪ੍ਰੇਮ ਭਾਇਆ ਨਹੀਂ ਜਾ। ਜਦੋਂ ਪ੍ਰੇਮ ਦੀ ਖਿੱਚ ਪਈ, ਗੁਰੂ ਘੋੜੇ ਦੀਆਂ ਵਾਗਾਂ ਮੋੜ ਕੇ ਪਿੱਛੇ ਮੁੜ ਆਏ, ਕਹਿਣ ਲੱਗੇ ਮਾਤਾ ਛੇਤੀ ਕਰ, ਪ੍ਰਸ਼ਾਦਾ ਫੜਾ, ਸਾਡੀ ਫੌਜ ਨਾਲ ਲੰਘ ਜਾਵੇ। ਬਿਨਾਂ ਜਲ ਵਰਦਿਆਂ ਤੋਂ ਘੋੜੇ ਤੇ ਅਸਵਾਰ ਹੀ ਪ੍ਰਸ਼ਾਦਾ ਛਕ ਲਿਆ, ਤੇ ਮਾਹੀ ਪ੍ਰੇਮ ਨਾਲ ਕਹੀ ਜਾਂਦੀ ਹੈ, ਮੈਂ ਗਰੀਬ ਨਿਵਾਜ, ਤੁਸੀਂ ਪਾਪੀ, ਗੁਰੂ ਹੱਸੀ ਜਾਂਦੇ ਨੇ ਵੀ ਇਹ ਪ੍ਰੇਮ ਦੀ ਅਵਸਥਾ ਹੈ। ਜਦੋਂ ਪ੍ਰੇਮ ਦੀ ਅਵਸਥਾ ਆਉਂਦੀ ਹੈ ਨਾ, ਉਹ ਬਾਣੀ ਅਣਬਣ ਹੋ ਜਾਂਦੀ। ਅਗਲੇ ਦਿਨ ਲਾਗਰੀ ਲੰਗਰ ਤਿਆਰ ਕਰਕੇ ਲੈ ਆ, ਕਹਿੰਦਾ ਮਹਾਰਾਜ ਲੰਗਰ ਛਕੋ। ਗੁਰੂ ਕਹਿੰਦੇ ਕਿਹੜੇ ਟਾਈਮ ਦਾ? ਇਹਦੇ ਬਾਅਦ ਲੰਗਰ ਤੇ ਤਾਂ ਤਿਆਰ ਕੀਤਾ ਵੀ ਕੱਲ੍ਹ ਤੁਸੀਂ ਰਾਹ ਛਕਿਆ ਸੀ ਤੇ ਭੁੱਖ ਲੱਗ ਜਾਂਦੀ ਹੋਣੀ ਹੈ। ਗੁਰੂ ਕਹਿੰਦੇ ਨਾ, ਉਹਦੇ ਮਾਤਾ ਦਾ ਪਿਆਰ ਸੀ, ਉਹ ਪ੍ਰਸ਼ਾਦਾ ਤਿਆਰ ਕਰਕੇ ਲਿਆਈ। ਲਾਗਰੀ ਕਹਿੰਦਾ ਮੈਂ ਤਾਂ ਬੜੀ ਸੁਚਮਨਾ ਲਿਆ, ਮਾਈ ਪਤਾ ਨਹਾਤੀ ਹੈ ਵੀ ਕਿ ਨਹੀਂ, ਫਿਰ ਤੁਸੀਂ ਹੱਥ ਨਹੀਂ ਧੋਤੇ, ਘੋੜੇ ਤੇ ਸਵਾਰ ਹੋਏ, ਛਕ ਲਿਆ। ਗੁਰੂ ਕਹਿੰਦੇ ਨੇਮ ਅੱਗੇ ਨੇਮ ਹੁੰਦਾ, ਪ੍ਰੇਮ ਅੱਗੇ ਨੇਮ ਨਹੀਂ ਹੁੰਦਾ। ਮਾਈ ਦਾ ਪ੍ਰੇਮ ਹੀ ਇੰਨਾ ਸੀ, ਸਾਡੇ ਕੋਲ ਨੇਮ ਹੋ ਹੀ ਨਹੀਂ ਸਕੇ, ਐਸੇ ਚੋਜੀ ਪ੍ਰੀਤਮ ਸੀ। ਜੀਵਨ ਦੀਆਂ ਬਹੁਤ ਉਹਨਾਂ ਦੀਆਂ ਸਿੱਖਿਆਵਾਂ ਨੇ, ਜੇ ਭਾਈ ਗੁਰਦੇ ਨੂੰ ਘਰ ਦੇ ਕਾਬਲੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ, ਉਹ ਧਿਆਨ ਵਿੱਚ ਜੁੜ ਜਾਂਦਾ ਤੇ ਧਿਆਨ ਨਾਲ ਹੀ ਗੁਰੂ ਦੇ ਚਰਨ ਪਕੜ ਲੈਂਦਾ ਹੈ। ਗੁਰੂ ਦੀਵਾਰ ਵਿੱਚ ਬੈਠੇ ਉੱਠਦੇ ਹੀ ਸੰਗਤ ਉੱਠ ਜਾਂਦੀ ਹੈ। ਲਾਗਰੀ ਕਹਿੰਦਾ ਜੀ ਲੰਗਰ ਤਿਆਰ ਆਇਆ, ਉਹ ਛਕੋ। ਗੁਰੂ ਆਵਾਜ਼ ਨਹੀਂ ਦਿੰਦੇ। ਕਾਫੀ ਸਮੇਂ ਬਾਅਦ ਉੱਠੇ, ਪ੍ਰਸ਼ਾਦਾ ਛਕਿਆ ਤੇ ਸਿੱਖ ਪੁੱਛਦੇ ਨੇ ਮਹਾਰਾਜ ਕੀ ਗੱਲ ਹੋਈ, ਅੱਜ ਦੀਵਾਰ 'ਚ ਉੱਠੇ ਨਹੀਂ? ਗੁਰੂ ਕਹਿੰਦੇ ਕਿਸੇ ਨੂੰ ਕਿਸੇ ਨੇ ਫੜਿਆ ਹੋਵੇ ਉੱਠ ਸਕਦਾ? ਸਿੱਖ ਕਹਿੰਦੇ ਮਹਾਰਾਜ ਤੁਹਾਨੂੰ ਕਿਹਨੇ ਫੜ ਲਿਆ? ਗੁਰੂ ਕਹਿੰਦੇ ਕਾਬਲ ਦੇ ਵਿੱਚ ਮੇਰਾ ਸਿੱਖ ਬੈਠਾ ਹੈ, ਭਾਈ ਗੋਂਦਾ, ਉਹਨੇ ਅੱਜ ਧਿਆਨ ਨਾਲ ਸਾਡੇ ਚਰਨ ਫੜਦੇ, ਛੱਡਦਾ ਨਹੀਂ ਸੀ ਉੱਠਦੇ ਕਿਤਰਾਂ। ਉਹ ਟਾਈਮ ਲਿਖ ਲਿਆ, ਉਹ ਦਿਨ ਲਿਖ ਲਿਆ, ਉਹ ਮਹੀਨਾ ਲਿਖ ਲਿਆ, ਉਹ ਘੜੀਆਂ ਲਿਖ ਲਈਆਂ। ਜਦੋਂ ਭਾਈ ਸਾਹਿਬ ਦਰਸ਼ਨ ਕਰਨ ਆਏ, ਉਹਨਾਂ ਦੇ ਨਾਲ ਜਿਹੜੇ ਸਿੱਖ ਆਏ, ਉਹਨਾਂ ਨੂੰ ਸਤਿਗੁਰਾਂ ਦੇ ਸਿੱਖ ਪੁੱਛਦੇ ਨੇ ਵੀ ਇਸ ਦਿਨ ਭਾਈ ਸਾਹਿਬ ਧਿਆਨ ਵਿੱਚ ਜੁੜੇ ਸੀ? ਉਹਨਾਂ ਕਿਹਾ ਬਿਲਕੁਲ ਜੁੜੇ ਸੀ। ਉਹਨਾਂ ਜਾਣਿਆ ਵੀ ਵਾਕਿਆ ਸੱਚੇ ਪਾਤਸ਼ਾਹ ਨੇ, ਇਹ ਪ੍ਰੇਮ ਦੇ ਵਸੀਕਾਰ ਨੇ, ਪ੍ਰੇਮ ਨਾਲ ਜਿਹੜਾ ਵੀ ਇਹਨਾਂ ਨੂੰ ਪਿਆਰ ਕਰੇ ਉਹਦੇ ਵਸੀਕਾਰ ਹੋ ਜਾਂਦੇ ਨੇ। ਬਾਣੀ ਨਾਲ ਕਿੰਨਾ ਪਿਆਰ ਸੀ, ਜੇ ਪੁੱਤਰ ਨੇ ਪੰਕਤੀਆਂ ਬਦਲੀਆਂ ਨੇ, ਕਹਿ ਦਿੱਤਾ ਜੇ ਨੂੰ ਮੂੰਹ ਉਹਨੂੰ ਚਲਿਆ ਜਾਵੇ। ਜੇ ਕੀਰਤਪੁਰ ਸਾਹਿਬ ਬੈਠੇ ਨੇ, ਸ਼ਬਦਈ ਜਥਾ ਸ਼ਬਦ ਪੜ੍ਹਦਾ ਆ ਰਿਹਾ ਹੈ, ਸਤਿਗੁਰੂ ਜੀ ਇੱਕਦਮ ਉੱਠੇ, ਗੋਡਾ ਵੱਜ ਗਿਆ, ਪਲਗੇ ਦੇ ਪਾਵੇ ਨੂੰ ਦਰਦ ਹੋਈ, ਸਿੱਖ ਕਹਿਣ ਲੱਗੇ ਜੀ ਬਾਣੀ ਤੁਹਾਡੀ ਗੁਰੂ ਮੌਕੇ ਤੇ ਤੁਸੀਂ ਤੇ ਕਾਹਲੇ ਪੈਣ ਦੀ ਕੀ ਲੋੜ ਸੀ, ਗੋਡੇ ਤੇ ਸੱਟ ਲਵਾ ਲਈ ਹੈ। ਗੁਰੂ ਕਹਿ ਆਖਿਆ ਗੁਰਬਾਣੀ ਜਿਨ ਭੈਣੀ ਧਾਰਾ ਸੋਰੀ ਜਾਣੋ ਸਿੱਖ ਭੰਭਾਰਾ, ਜਿਹੜਾ ਗੁਰਬਾਣੀ ਦਾ ਭੈਣੀ ਨਾ ਧਾਰਦਾ ਉਹ ਸਾਡਾ ਸਿੱਖ ਹੀ ਨਹੀਂ। ਅਸੀਂ ਜੇ ਗੁਰੂ ਹੁੰਦਿਆਂ ਬਾਣੀ ਦਾ ਸਤਿਕਾਰ ਨਾ ਕਰਾਂਗੇ ਤੇ ਸਿੱਖ ਕਿੱਦਾਂ ਕਰਨਗੇ। ਬਾਣੀ ਨਾਲ ਉਹਨਾਂ ਦਾ ਇੰਨਾ ਪਿਆਰ ਸੀ, ਉਹਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ ਤੇ ਵਡਭਾਗੀ ਹਾਂ ਵੀ ਅੱਜ ਦੋ ਪੁਰਬ ਮਨਾ ਰਹੇ ਹਾਂ, ਇੱਕ ਸੰਗਰਾਮ ਦਾ ਪੁਰਬ, ਇੱਕ ਸਤਿਗੁਰਾਂ ਦੇ ਗੁਰਤਾ ਗੱਦੀ ਦਾ ਪੁਰਬ ਮਨਾ ਰਹੇ ਹਾਂ। ਤੇ ਦਿਨ ਮਨਾਉਣ ਦਾ ਕੀ ਮਤਲਬ ਹੈ, ਜਿਹਦਾ ਦਿਨ ਮਨਾਉਣਾ ਹੈ, ਮੈਂ ਕੀ ਆਖਾਂ ਗੁੱਸਾ ਨਾ ਕਰ ਲਏ ਕੋਈ, ਅਸੀਂ ਤਾਂ ਬੱਚਿਆਂ ਦੇ ਦਿਨ ਮਨਾਉਣੇ ਆ। ਮੈਂ ਤੇ ਵੇਖਿਆ ਕੁੱਤਿਆਂ ਦੇ ਜਨਮ ਦੇ ਵੀ ਲੋਕ ਮਨਾਉਂਦੇ ਨੇ, ਜਿੱਥੋਂ ਤੱਕ ਕੰਮ ਸੋ ਕੰਮ। ਜੇ ਬੱਚੇ ਦਾ ਦਿਨ ਮਨਾਉਣਾ ਠੀਕ ਹੈ, ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ ਹੈ ਤੇ ਰਾਤ ਨੂੰ ਜਾ ਕੇ ਤਾੜੀਆਂ ਜ਼ਰੂਰ ਮਾਰਦੇ ਨੇ, ਮੋਮਬੱਤੀਆਂ ਲਗਾ ਕੇ, ਮੈਂ ਵੇਖਿਆ ਕਈਆਂ, ਕਿਉਂਕਿ ਰਿਹਾ ਨਹੀਂ ਨਾ ਜਾਂਦਾ। ਮੈਂ ਹੈਰਾਨ ਹੁੰਦਾ ਸਾਡੇ ਦੇਸ਼ ਵਿੱਚ ਗੋਰਿਆਂ ਰਾਜ ਕਰ ਲਿਆ, ਉਹਨਾਂ ਆਪਣਾ ਸੱਭਿਆਚਾਰ ਨਹੀਂ ਜੇ ਬਦਲਿਆ। ਅਸੀਂ ਆਉਣੇ ਪਹਿਲਾਂ ਪਟੇ ਕਰਾਉਣੇ ਆ, ਫਿਰ ਉਹਨਾਂ ਦਾ ਬਾਣਾ ਪਾਉਣੇ ਆ, ਫਿਰ ਉਹ ਤਾਂ ਰੀਸ ਕਰਨ ਦਾ ਚਾਰਾ ਕਰਦੇ ਹਾਂ। ਉਹਨਾਂ ਨੇ ਕੀਤੀ, ਭਾਵੇਂ 100 ਸਾਲ ਸਾਡੇ ਰਾਜ ਕਰ ਆਏ ਨੇ, ਉਹਨਾਂ ਸਾਡਾ ਕਲਚਰ ਨਹੀਂ ਅਪਣਾਇਆ। ਸਿੱਖ ਦਾ ਵਿਸ਼ਵਾਸ ਐਸਾ ਚਾਹੀਦਾ ਕਿ ਜੋ ਗੁਰੂ ਸਿੱਖੀ ਸਾਨੂੰ ਦਿੱਤੀ ਹੈ ਨਾ, ਕੰਮ ਸੋ ਕੰਮ ਉਹਦੇ ਵਿੱਚ ਤੇ ਕਿਰਪਾ ਕਰੀਏ, ਗੁਰੂ ਦੀ ਖੁਸ਼ੀ ਤਾਂ ਲਈਏ। ਵੈਸੇ ਜਨਮ ਦਿਨ ਮਨਾਉਣੇ ਚਾਹੀਦੇ ਨੇ ਗੁਰੂਆਂ ਦੇ, ਸ਼ਹੀਦਾਂ ਦੇ, ਜਿਨ੍ਹਾਂ ਦੇ ਜੀਵਨ ਤੋਂ ਸਾਨੂੰ ਕੋਈ ਸਿੱਖਿਆ ਮਿਲ ਸਕੇ, ਅਸੀਂ ਕੀ ਕਰਨਾ, ਸੇਧ ਮਿਲ ਸਕੇ। ਤੇ ਦਿਨ ਮਨਾਉਣੇ ਵੀ ਇਸੇ ਕਰਕੇ ਹੈ। ਤੇ ਜੇ ਲੰਗਰ ਲਾ ਤਾ ਕਿਸੇ ਇੱਕ ਸਿੰਘ ਨੇ ਤੇ ਬਾਕੀ ਆਪਾਂ ਪਕੌੜੇ ਤੇ ਜਲੇਬੀਆਂ ਖਾ ਕੇ ਚਲੇ ਗਏ ਵੀ ਅੱਜ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਸੀ, ਤੇ ਕੋਈ ਲਾਭ ਨਹੀਂ ਹੋਣ ਵਾਲਾ। ਇਹ ਤਾਂ ਆਪਾਂ ਘਰਾਂ 'ਚ ਵੀ ਕੱਢ ਕੇ ਖਾ ਲੈਂਦੇ ਹਾਂ, ਗੁਰੂ ਦਾ ਦਿੱਤਾ ਛੱਕੀ ਜਾਂਦੇ ਹਾਂ। ਇਹ ਇਕੱਠੇ ਆਪਾਂ ਤਾਂ ਆਉਣਾ ਹੈ ਵੀ ਜਿਹਦਾ ਅੱਜ ਦਿਨ ਮਨਾ ਰਹੇ ਹਾਂ ਉਹਦੀ ਕੋਈ ਗੱਲ ਮੰਨੀ ਹੈ ਕਿ ਨਹੀਂ ਮੰਨੀ। ਜੇ ਤਾਂ ਸਾਡਾ ਗੁਰਬਾਣੀ ਨਾਲ ਪਿਆਰ ਹੋ ਜਾਵੇ, ਹਰ ਸਿੱਖ ਨਾਲ ਪਿਆਰ ਹੋ ਜਾਵੇ, ਅਸੀਂ ਰਜਾ ਵਿੱਚ ਰਹਿਣ ਲੱਗ ਪਈਏ, ਫਿਰ ਤਾਂ ਗੁਰਤਾ ਗੱਦੀ ਦਿਵਸ ਮਨਾਇਆ ਗਿਆ। ਤੇ ਜੇ ਇੱਥੋਂ ਸੁਣ ਲਿਆ ਵੀ ਗੁਰੂ ਦਾ ਗੁਰਤਾ ਗੱਦੀ ਦਿਵਸ ਹੈ ਤੇ ਮੰਨੀ ਨਾ ਗੱਲ, ਫਿਰ ਸਤਿਗੁਰੂ ਹਰਾਇ ਸਾਹਿਬ ਨੇ ਖੁਸ਼ ਨਹੀਂ ਹੋਣਾ। ਉਹਨਾਂ ਕਿਹੜਾ ਮਨਾ ਲਓ ਦਿਨ ਭਾਈ, ਤੁਹਾਡੀ ਮਰਜ਼ੀ, ਜਦੋਂ ਆਖੇ ਨਹੀਂ ਰੱਖਣਾ ਦਿਲ ਕਰ। ਆਹ ਸੰਸਾਰੀ ਪਿਓ ਹੈ ਨਾ, ਆਖੇ ਨਾ ਲੱਗੋ ਕਿ ਉਹ ਕਹਿ ਦਿੰਦਾ ਉਹ ਸਿਰੇ ਅਖਬਾਰ 'ਚ ਪੁੱਤਰਾ ਦੇ ਦੇਣਾ, ਚੱਲ ਚੱਲ ਜਾਇਦਾਦ ਤੋਂ ਤੈਨੂੰ ਵਾਂਝਾ ਕਰ ਦੇਣਾ, ਮੇਰੇ ਆਖੇ ਨਹੀਂ ਲੱਗਦਾ। ਜਿਹਨਾਂ ਸਤਿਗੁਰਾਂ ਸਾਡੇ ਵਾਸਤੇ ਪਰਿਵਾਰ ਵਾਰੇ ਨੇ, ਜਾਨਾਂ ਤੋਂ ਪਿਆਰਾ ਖਾਲਸਾ ਵਾਰਿਆ ਹੈ, ਕਿ ਉਹ ਸਾਡੇ ਨਾਲ ਵੇਖ ਕੇ ਖੁਸ਼ ਹੁੰਦੇ ਹੋਣਗੇ। ਉਹਨਾਂ ਆਖਿਆ ਸੀ ਭਰੇ ਦਰਬਾਰ ਵਿੱਚ ਇਹਨੂੰ ਪੁੱਤਰ ਨੇ ਕੇ ਸੀ, ਇਸ ਪਰਿਵਾਰ ਦੀ ਇਹ ਸੁੱਤ ਚਾਰ, ਆਪਣੇ ਵਾਰ ਕੇ ਸਾਨੂੰ ਪੁੱਤਰ ਤੇ ਪੁੱਤਰੀਆਂ ਬਣਾਇਆ ਸੀ, ਤੇ ਕੀ ਅਸੀਂ ਬਣੇ ਕਿ ਗੁਰੂ ਦੀ ਖੁਸ਼ੀ ਮਿਲੂਗੀ? ਗੁਰੂ ਦਾ ਮਨ ਕੀ ਆਉਂਦਾ ਹੋਵੇਗਾ, ਸਾਹਿਬ ਜਾਂ ਰੂਹਾਂ ਕੀ ਆਉਂਦੀਆਂ ਹੋਣਗੀਆਂ? ਸਾਨੂੰ ਕਹਿੰਦੇ ਸੁਣੀ ਅੱਜ ਖਲੋ ਜੋ, ਚਮਕੌਰ ਦੀ ਜੰਗ ਸ਼ਹੀਦ ਹੋ ਜੋ, ਤੇ ਇਹ ਤੁਹਾਡੇ ਆਖੇ ਕੇਸ ਵੀ ਨਹੀਂ ਰੱਖ ਸਕਦੇ, ਇਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ। ਤੇ ਗੁਰੂ ਆਖੂ ਮੈਂ ਦੱਸੋ ਕੀ ਕਰਾਂ, ਮੈਂ ਤਾਂ ਇਹਨਾਂ 'ਤੇ ਭਰੋਸਾ ਕੀਤਾ, ਆਪਣੇ ਪੁੱਤਰ ਵਾਰ ਦਿੱਤੇ, ਇਹਨਾਂ ਨੂੰ ਬਚਾ ਲਿਆ, ਤੇ ਜੇ ਉਹ ਨਿਕੰਮੇ ਹੋ ਗਏ ਤੇ ਮੈਂ ਕੀ ਕਰਾਂ? ਜੇ ਹਰ ਸਤਿਗੁਰ ਕਰ ਜਾਣਿਆ ਤੇ ਇਹੋ ਜਿਹਾ ਸੁੱਖ ਹੋਏ, ਜੇ ਉਹ ਜਿਹਾ ਸਤਿਗੁਰੂ ਨੂੰ ਜਾਣਾਂਗੇ ਨਾ ਉਹੋ ਜਿਹਾ ਸੁੱਖ ਮਿਲਣਾ ਜੀ, ਕਦੀ ਵੀ ਸੁੱਖ ਮਿਲ ਸਕਦਾ। ਜਾਬੀ ਤੇਰੇ ਦਰ ਪੈ ਗਏ, ਹੱਥੋਂ ਮੈਂ ਫੂਲ ਲੈ ਕਰ ਗਏ, ਵੀ ਅੱਜ ਗੁਰ ਦਾ ਗੱਦੀ ਦਿਵਸ ਹੈ, ਰਮਾਲੇ ਸਾਨੂੰ ਯਾਦ ਨੇ, ਪੌੜ ਸਾਨੂੰ ਯਾਦ ਨੇ, ਕੜਾਹ ਪ੍ਰਸ਼ਾਦੀਆਂ ਦੇਗਾ ਕਰਾਉਣੀਆਂ ਸਾਨੂੰ ਯਾਦ ਨੇ, ਸੀਤਾ ਕਟਾਉਣੀਆਂ ਸਾਨੂੰ ਯਾਦ ਨੇ। ਕਿਉਂਕਿ ਕੰਮ ਸੌਖਾ ਨਾ, ਥੋੜ੍ਹੇ ਜਿਹੇ ਪੌੜ ਦਿੰਦਿਆਂ ਸਰ ਜਾਵੇ ਤੇ ਮਨ ਦੇਣ ਦੀ ਕੀ ਲੋੜ ਹੈ? ਤੀਰਥ ਯਾਤਰੀ ਕਦੇ ਵੱਧ ਗਏ ਨੇ, ਭਗਤ ਘੱਟ ਗਏ ਨੇ, ਕਿਉਂਕਿ ਤੀਰਥ ਦੇ ਗਿਆ ਥੋੜ੍ਹਾ ਜਿਹਾ ਕੰਮ ਕਰਨਾ ਪੈਂਦਾ, ਥੋੜ੍ਹੇ ਜਿਹੇ ਪੈਸੇ ਖਰਚੇ, ਥੋੜ੍ਹਾ ਟਾਈਮ ਖਰਚਿਆ, ਮਨ ਸਾਰਾ ਹੀ ਵੱਜ ਜਾਂਦਾ। ਗੁਰੂ ਕਹਿੰਦਾ ਨਾ, ਮੈਂ ਤਾਂ ਮਨ ਨਹੀਂ ਪੈਣਾ। ਜਦ ਵੀ ਤੇਰੇ ਦਰ ਪੈ ਗਏ, ਹੱਥੋਂ ਮੈਂ ਫੁੱਲ ਲੈ ਕਰ ਗਏ, ਇਹ ਤਾਂ ਸਾਨੂੰ ਯਾਦ ਹੈ। ਅੰਤ ਨੂੰ ਕਵੀ ਨੇ ਆਖਿਆ, ਹਰ ਚੀਜ਼ ਤੁਹਾਰੀ ਯਾਦ ਰਹੀ, ਪੈਗਾਮ ਤੁਹਾਰਾ ਪੂਰ ਗਏ। ਹਰ ਚੀਜ਼ ਯਾਦ ਹੈ ਪਰ ਪੈਗਾਮ ਯਾਦ ਨਹੀਂ, ਗੁਰੂ ਦਾ ਸੁਨੇਹਾ ਯਾਦ ਨਹੀਂ। ਗੁਰੂ ਦੇ ਸਿਹਣੇ ਤੇ, ਗੁਰੂ ਦੇ ਉਪਦੇਸ਼ ਤੇ ਚੱਲਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ।
ਫਿਰ ਦੁਬਾਰਾ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਸਤਿਗੁਰਾਂ ਦੇ ਗੁਰਤਾ ਗੱਦੀ ਦਿਵਸ 'ਤੇ ਵਧਾਈ ਦਿੰਦਾ ਹਾਂ। ਲੜੀਵਾਰ ਜੋ ਕਥਾ ਚੱਲ ਰਹੀ ਹੈ, ਮਿੰਟ ਸਾਰੇ 7 ਬਾਕੀ ਨੇ। ਅੰਤਰੀਵ ਅਰਥ ਅਤੇ ਬਾਹਜ ਅਰਥ ਦੋ ਬਾਣੀ ਦੇ ਅਰਥ ਹੁੰਦੇ ਨੇ। ਆਓ ਜਿਹੜਾ ਪਹਿਲਾ ਅਰਥ ਹੈ ਉਹਦੇ ਮੈਂ ਅੱਖਰੀ ਅਰਥ ਲਾਵਾਂਗਾ। ਇਸੇ ਸ਼ਬਦ ਦੀ ਕੱਲ੍ਹ ਆਪਾਂ ਅੰਤਰੀਵ ਅਰਥਾਂ ਦੀ ਸ਼ਬਦ ਦੀ ਵਿਆਖਿਆ ਕਰਾਂਗੇ। ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਰਾਗ ਦੇ ਅੰਦਰ ਚੱਲ ਰਹੀ ਹੈ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਕਰਾ ਹਾਜ਼ਰੀ ਵਾਲੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੌੜੀ ਪੰਚ ਪਦਾ ਪੇਵ ਕਰਾ ਦਿਨ ਚਾਰ ਹੈ ਸਾਹੁਰੜਾ ਜਾਣਾ।
ਗੌੜੀ ਰਾਗ ਦੇ ਅੰਦਰ ਪੰਚ ਪਦਾ ਪੰਜ ਪੌੜੀਆਂ ਦਾ ਸ਼ਬਦ ਹੈ ਔਰ ਕਬੀਰ ਸਾਹਿਬ ਜੀ ਇੱਥੇ ਪਹਿਲਾ ਅਰਥ ਇਹ ਹੈ ਸ਼ਬਦ ਦਾ ਟਕਸਾਲ ਦੇ ਕਥਨ ਅਨੁਸਾਰ ਵੀ ਪੇਵ ਕਰੈ ਦਿਨ ਚਾਰ ਹੈ ਕਿ ਜਿਹੜਾ ਸੰਸਾਰ ਹੈ ਨਾ ਇਹਦੇ ਵਿੱਚ ਮਨੁੱਖਤਾ ਦੇ ਦੋ ਰੂਪ ਬਣਾਏ ਨੇ ਇਸਤਰੀ ਤੇ ਪੁਰਸ਼। ਜਿਹੜੀ ਇਸਤਰੀ ਹੈ ਬੱਚੀ ਹੈ ਬੇਟੀ ਹੈ ਉਹਨੇ ਆਪਣੇ ਮਾਂ ਪਿਓ ਦੇ ਘਰ ਪੇਕੇ ਘਰ ਚਾਰ ਕੁ ਦਿਨ ਰਹਿਣਾ, ਜ਼ਿਆਦਾ ਸਮਾਂ ਨਹੀਂ। ਜਦੋਂ ਵਰ ਦੇ ਯੋਗ ਹੋ ਜਾਂਦੀ ਹੈ ਅਸੀਂ ਵਰ ਟੋਲ ਕੇ ਉਹਦੀ ਸ਼ਾਦੀ ਕਰ ਦਿੰਦੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਲਾਗੀ ਜਿਹੜੇ ਸੀ ਵਰ ਟੋਲਣ ਜਾਂਦੇ ਸੀ। ਆਪਣੇ ਸਾਹਮਣੇ ਇਤਿਹਾਸ ਹੈ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨ ਗਏ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਰਿਸ਼ਤਾ ਕਰਕੇ ਆਏ, ਉਹਨੂੰ ਪਸੰਦ ਨਾ ਹੋਇਆ। ਇਹਨਾਂ ਦੀ ਜਦੋਂ ਕਿਰਿਆ ਖਰਾਬ ਹੋ ਗਈ ਇਹ ਪੈਸੇ ਲੈ ਕੇ ਹੇਰਾ ਫੇਰੀਆਂ ਕਰਨ ਲੱਗ ਪਏ। ਫਿਰ ਸਿਆਣਿਆਂ ਨੇ ਸੋਚਿਆ ਵੀ ਆਪੇ ਹੀ ਰਿਸ਼ਤਾ ਲੱਭੀਏ ਰਿਸ਼ਤੇਦਾਰਾਂ ਦੇ ਵਿੱਚ, ਜਾਂ ਰਿਸ਼ਤੇਦਾਰ ਨੂੰ ਕਹੀਏ ਜਾਣ ਪਛਾਣ ਨੂੰ ਕਹੀਏ ਉਹ ਚੰਗਾ ਰਿਸ਼ਤਾ ਕਰਾਵੇ ਜਿਹਨੂੰ ਲਾਲਚ ਨਾ ਹੋਵੇ। ਹੁਣ ਤੀਜਾ ਪੱਖ ਚੱਲ ਪਿਆ ਆਪੇ ਕਰਨ ਦਾ, ਇਹ ਹੈ ਚੰਮ ਦਾ ਰਿਸ਼ਤਾ, ਇਹ ਦਿਲ ਦਾ ਰਿਸ਼ਤਾ ਨਹੀਂ। ਮਾਂ ਪਿਓ ਖਾਨਦਾਨ ਵੇਂਦਾ ਸੀ, ਪਿਛੋਕੜ ਵੇਂਦਾ ਸੀ, ਆਪਣੇ ਆਪ ਅਸੀਂ ਚੰਮ ਵੇਖ ਸਕਦੇ ਹਾਂ ਔਰ ਕੁਛ ਨਹੀਂ ਵੇਖ ਸਕਦੇ। ਤਦੇ ਜ਼ਿਆਦਾ ਰਿਸ਼ਤੇ ਨਿਭਦੇ ਨਹੀਂ ਹੈ। ਉਹਦਾ ਕਾਰਨ ਮਨ ਦੀ ਗਹਿਰਾਈ ਤੱਕ ਨਹੀਂ, ਇਹ ਜੋ ਦਿਮਾਗ ਨੇ ਆਖਿਆ ਕਰ ਦਿੱਤਾ, ਇਹਦੋਂ ਵੱਧ ਕੁਛ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਨੇ ਹਰ ਇੱਕ ਬੱਚੀ ਦੇ ਮਾਤਾ ਪਿਤਾ ਦੇ ਘਰ ਪੇਮ ਕਰੈ ਦਿਨ ਚਾਰ ਹੈ, ਅੰਤ ਨੂੰ ਸੌ ਹੋਰ ਰੇ ਜਾਣਾ, ਸਹੁਰਿਆਂ ਦੇ ਘਰ ਸਾਰਿਆਂ ਨੂੰ ਜਾਣਾ ਪੈਣਾ ਹੈ।
ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ।
ਅੰਧੇ ਲੋਕ ਨੇ ਜਿਹੜੀ ਆਪਣੀ ਔਲਾਦ ਵੱਲ ਨਹੀਂ ਵੇਂਦੇ ਜਾਂ ਫਿਕਰ ਨਹੀਂ ਕਰਦੇ, ਉਹ ਲੋਕ ਮੂਰਖ ਨੇ, ਇਆਣੇ ਨੇ, ਬੇਸਮਝ ਨੇ, ਜਿਹੜੇ ਸਮੇਂ ਸਿਰ ਇਹ ਕਾਰਜ ਨਹੀਂ ਕਰਦੇ, ਆਲਸ ਕਰਦੇ। ਵਾਹ, ਉਹ ਲੜਕੀ ਉਹ ਬੱਚੀ ਜਿਹਨੇ ਪੇਕਿਆਂ ਦੇ ਘਰੋਂ ਸਹੁਰਿਆਂ ਦੇ ਘਰ ਜਾਣਾ ਹੈ, ਜੇ ਉਹਨੂੰ ਪਹਿਲਾਂ ਪਹਿਲਾਂ ਸਿੱਖਿਆ ਨਾ ਦਿੱਤੀ ਜਾਵੇ, ਉਹ ਸਹੁਰਿਆਂ ਦੇ ਘਰ ਰਹਿਣ ਦਾ ਢੰਗ ਨਾ ਸਿੱਖ ਸਕੇ ਤੇ ਉਹ ਸਮਝ ਲਓ ਮੂਰਖ ਤਿਆ ਨਹੀਂ ਹੈ। ਗੁਰਬਾਣੀ ਵਿੱਚ ਹਰ ਗੱਲ ਦਾ ਫੈਸਲਾ ਸਾਨੂੰ ਮਿਲਦਾ ਹੈ ਬਾਣੀ ਦੇ ਅੰਦਰ। ਸੱਚੇ ਪਾਤਸ਼ਾਹ ਨੇ ਅਰਜਨ ਸਾਹਿਬ ਨੇ ਵੀ ਇਹ ਹੁਕਮ ਕੀਤਾ ਹੈ, ਭਗਤਾਂ ਨੇ ਵੀ ਕਹਿ ਦਿੱਤਾ ਹੈ ਕਿ ਸੁਹਾਗਵੰਤੀ ਕੌਣ ਹੈ, ਉਹਦੇ ਗੁਣ ਕੀ ਨੇ, ਕਿਤਨਾ ਪਤੀ ਦੀ ਸੇਵਾ ਕਰਨੀ। ਕਿਉਂਕਿ ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਧੰਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੇ ਅਭਿਮਾਨੈ। ਬੇਸ਼ੱਕ ਇਹ ਪ੍ਰਭੂ ਦਾ ਅਰਥ ਹੈ ਪਰ ਲਾਵਾਂ ਦਾ ਪਾਠ ਵੀ ਇਕੱਲਾ ਬੱਚੀ ਦਾ ਆਨੰਦ ਕਾਰਜ ਕਰਨ ਵਾਸਤੇ ਨਹੀਂ ਹੈ, ਇਹ ਵੀ ਜੀਵ ਰੂਪ ਇਸਤਰੀ ਤੇ ਪਤੀ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ, ਚਾਰ ਗਿਆਨ ਦੀਆਂ ਭੂਮਿਕਾ ਨੇ। ਪਰ ਗੁਰੂ ਨੇ ਸਾਡਾ ਪਰਮਾਰਥ ਵੀ ਸਵਾਰਿਆ ਹੈ ਤੇ ਸਵਾਰਥ ਵੀ ਸਵਾਰਿਆ, ਅਸੀਂ ਬਾਣੀ ਨਾਲ ਸਵਾਰਥ ਵੀ ਪੂਰਾ ਕਰਦੇ ਹਾਂ ਤੇ ਪਰਮਾਰਥ ਦਾ ਰਸਤਾ ਵੀ ਅਸੀਂ ਇਸ ਨਾਲ ਟੋਲਦੇ ਹਾਂ। ਤੇ ਸਾਹਿਬ ਕਹਿੰਦੇ ਜਾਣਦੇ ਨਹੀਂ ਮੂਰਖ ਇਆਣੇ ਬੇਸਮਝ ਕਿ ਇਸ ਘਰ ਦੇ ਵਿੱਚ ਕੁਝ ਸਮਾਂ ਰਹਿਣਾ, ਪੇਕਿਆਂ ਦੇ ਘਰ ਵਿੱਚ ਤੇ ਸਹੁਰਿਆਂ ਦੇ ਘਰ ਵਿੱਚ ਜਾ ਕੇ ਰਹਿਣਾ ਹੈ ਸਦਾ ਵਾਸਤੇ।
ਕਹੋ ਡੱਡੀਆ ਬਾਂਦਾ ਧਨ ਖੜੇ,
ਕਹੋ ਡੱਡੀਆ ਬਾਂਦੇ ਧਨ ਖੜੀ, ਇਹਦਾ ਪਹਿਲਾ ਅਰਥ ਹੈ ਡੱਡੀਆ ਨਾਮ ਹੈ ਸਾੜੀ ਦਾ,
ਜਦੋਂ ਘਰ ਵਿੱਚ ਕੰਮ ਕਰਦੇ ਧੀ ਸਾਰੀ ਬਣਦੇ ਨੇ। ਪੁੱਛਿਆ ਵੀ ਕਿਹਨੇ ਜਾਣਾ, ਕਹਿੰਦੇ ਉਹ ਕਹੋ ਦੱਸ ਨੂੰ ਉਸ ਨੂੰ ਜੇ ਡੜੀਆ ਬੰਨਦੇ ਧਨ ਖੜੀ ਧਨ ਨਾਮ ਇਸਤਰੀ ਦਾ, ਉਹ ਖਲੋਤੀ ਹੈ ਨਾ ਡੜੀਆ ਬੰਨ ਕੇ, ਉਹਨੂੰ ਸੰਬੋਧਨ ਕਰਕੇ ਅਸੀਂ ਕਹਿ ਰਹੇ
ਹਾਂ ਘਰ ਆਏ ਮੁਕਲਾਉ ਆਏ।
ਪੁੱਛਿਆ ਵੀ ਪ੍ਰਾਹੁਣੇ ਕੌਣ ਆਏ ਨੇ, ਕਿੱਥੋਂ ਆਏ ਨੇ? ਕਹਿਣ ਲੱਗੇ ਪਾਹੂ ਘਰ ਆਏ, ਪ੍ਰਾਹੁਣੇ ਆਏ ਨੇ ਘਰ, ਮੁਕਲਾਵਾ ਲੈਣ ਵਾਲੇ ਆਏ ਨੇ ਜਿਹਨਾਂ ਲੈ ਕੇ ਜਾਣਾ ਹੈ ਇੱਥੋਂ, ਪੇਕਿਆਂ ਦੇ ਘਰ ਚੋਂ ਸਹੁਰਿਆਂ ਦੇ ਘਰ ਜਾਣਾ ਹੈ, ਉਹ ਲੈਣ ਦੇ ਵਾਸਤੇ ਆਏ ਨੇ। ਸਮਾਂ ਹੋ ਗਿਆ, ਮੈਨੂੰ ਅੱਗੇ ਨਹੀਂ ਜਾਣਾ ਚਾਹੁੰਦਾ, ਪਰ ਹਾ ਉਹਦੀਆਂ ਪੰਕਤੀਆਂ ਦਾ ਅਰਥ ਕੱਲ੍ਹ ਚੱਲੇਗਾ, ਇਹ ਬਾਅਦ ਦਾ ਅਰਥ ਲਾ ਕੇ, ਕਿਉਂਕਿ ਬਾਹਰ ਦੇ ਵਿਦਵਾਨ ਜਿੰਨੇ ਨੇ ਮੁਬਾਰਕ ਹੈ, ਪੜ੍ਹੇ ਲਿਖੇ ਨੇ, ਬੜੇ ਸੂਝਵਾਨ ਨੇ, ਪਰ ਉਹ ਇਹਨਾਂ ਅਰਥਾਂ ਦੀ ਨਿਖੇਧੀ ਕਰਦੇ ਨੇ। ਉਥਾਨਕਾ ਨਹੀਂ ਹੋ ਸਕਦੀ, ਪਰ ਉਥਾਨਕਾ ਤੋਂ ਬਿਨਾਂ ਕੋਈ ਸ਼ਬਦ ਨਹੀਂ ਹੋ ਸਕਦਾ। ਠੀਕ ਹੈ, ਕਈ ਸ਼ਬਦ ਨੇ ਉਹਨਾਂ ਦੀ ਉਥਾਨਕਾ ਨਹੀਂ, ਪਰ ਬਹੁਤੇ ਸ਼ਬਦ ਨੇ ਜਿਹਨਾਂ ਦੀ ਉਥਾਨਕਾ ਹੈ, ਜਿਹਨਾਂ ਦਾ ਇਤਿਹਾਸ ਹੈ। ਔਰ ਦੂਸਰਾ ਦਾ ਅੰਤਰੀਮ ਅਰਥ ਇਹ ਬਣੇਗਾ ਕਿ ਪੇਵ ਕਰੈ ਵਿਚਾਰ ਹੈ ਕਿ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਆਪਾਂ ਚਾਰ ਕੁ ਦਿਨ ਰਹਿਣਾ ਹੈ, ਅਤੇ ਪ੍ਰਲੋਕ ਰੂਪੀ ਸਹੁਰਿਆਂ ਦੇ ਘਰ ਜਾ ਕੇ ਆਪਾਂ ਨੂੰ ਟਿਕਾਣਾ ਹੈ। ਇਹ ਆਪਾਂ ਕੱਲ੍ਹ ਵਿਚਾਰ ਕਰਾਂਗੇ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਸਤਿਗੁਰਾਂ ਦੇ ਦੱਸੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਸੋ ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ, ਚੜ੍ਹਦੀਆਂ ਕਲਾ ਰੱਖਣ, ਔਰ ਸਾਰਿਆਂ ਨੂੰ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਣ। ਸੋ ਅਰਦਾਸ ਇੱਕ ਬੇਨਤੀ ਕਰਦੇ ਹੋਏ ਵੀ ਇਸ ਅਸਥਾਨ 'ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਚਾਰ ਵੀਕਾਂ ਦਾਸ ਨੂੰ ਮਿਲੀਆਂ ਨੇ, ਇੱਕ ਵੀਕ ਲੱਗ ਗਈ ਹੈ, ਅਤੇ ਤਿੰਨ ਵੀਕਾਂ ਮੈਂ ਤੁਹਾਡੇ ਦਰਸ਼ਨ ਹੋਰ ਕਰਨੇ ਨੇ। ਸੰਗਤ ਦੀ ਮੰਗ ਸੀ ਵੀ ਇੱਥੇ ਰਹਿਣ, ਅਤੇ ਕਮੇਟੀ ਨੇ ਵੀ, ਪਤਵੰਤੇ ਸੱਜਣਾਂ ਨੇ ਵੀ ਚਾਰ ਵੀਕਾਂ ਦਾਸ ਨੂੰ ਦੇ ਦਿੱਤੀਆਂ ਨੇ। 3 ਅਪ੍ਰੈਲ ਤੱਕ ਮੈਂ ਤੁਹਾਡੇ ਦਰਸ਼ਨ ਕਰਕੇ 4 ਨੂੰ ਫਿਰ ਇੰਡੀਆ ਵਾਪਸ ਜਾਵਾਂਗਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਬਾਣੀ 'ਤੇ ਭਰੋਸਾ, ਬਾਣੀ 'ਤੇ ਯਕੀਨ, ਬਾਣੀ 'ਤੇ ਸ਼ਰਧਾ ਬਖਸ਼ਣ, ਜਿਸ ਕਰਕੇ ਅਸੀਂ ਇਸ ਸਮੁੰਦਰ ਦੇ ਵਿੱਚੋਂ ਮੋਤੀ ਚੁੱਕ ਸਕੀਏ ਸਿੱਖਿਆ ਦੇ, ਅਤੇ ਆਪਣਾ ਜੀਵਨ ਸਫਲਾ ਕਰ ਸਕੀਏ ਜੀ। ਪੁੰਜਾਂ ਪੁੱਲਾਂ ਚੁੱਕਾਂ ਦੀ ਮਾਫ਼ੀ, ਫਤਿਹ ਬੁਲਾਓ ਕ੍ਰਸ਼ਨਾ ਬਾਜੀ ਨਾਲ ਵਿਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।